ਰਾਗ ਦੇ ਮੁਤਾਬਕ ਤਲੰਗ ਰਾਗ ਹੈ। ਗੁਰੂ ਘਰ ਦੇ ਕੀਰਤਨ ਕਰਨ ਵਾਲੇ ਗੁਰਮੁਖ ਮਾਈ ਭਾਈ ਉਹਨਾਂ ਨੂੰ ਸੁਚੇਤ ਕੀਤਾ ਵੀ ਇਹ ਦੂਜੇ ਘਰ ਸਰਤਾਲ ਵਿੱਚ ਇਹਦਾ ਕੀਰਤਨ ਕਰਨਾ ਤੇ ਪੰਚਮ ਪਾਤਸ਼ਾਹ ਮਹਾਰਾਜ ਨੇ ਇਹ ਪਾਵਨ ਪੁੱਤਰ ਸ਼ਬਦ ਉਚਾਰਨਾ ਕੀਤਾ ਹੈ, ਇਹ ਇਹਦਾ ਸਿਰਲੇਖ ਹੈ। ਹਜ਼ੂਰ ਕਿਰਪਾ ਕਰਨਗੇ।
ਤੁਧ ਬਿਨ ਦੂਜਾ ਨਾਹੀ
ਕੋਈ। ਅੱਲਾਹ ਤਾਲਾ ਹੇ ਪ੍ਰਮਾਤਮਾ, ਮੈਂ ਤੇਰੇ ਅੱਗੇ ਤਾਂ ਅਰਦਾਸ ਕਰਦਾ ਹਾਂ, ਮੈਨੂੰ ਤੇਰੇ ਤੋਂ ਬਿਨਾਂ ਕੋਈ ਹੋਰ ਦੂਜਾ ਦੱਸਿਆ ਹੀ ਨਹੀਂ। ਅਸੀਂ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਇੱਕ ਬਾਣੀ ਪੜ੍ਹਦੇ ਹਾਂ ਜਿਹਦਾ ਸਿਰਲੇਖ ਹੈ ਚੌ ਬੋਲੇ। ਉਹ ਚੌ ਬੋਲੇ ਨਾਮ ਦੀ ਬਾਣੀ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਨੇ ਚਾਰ ਗੁਰਮੁਖ ਪਿਆਰਿਆਂ ਦੀ ਪ੍ਰਥਾਏ ਉਚਾਰਨਾ ਕੀਤੀ ਹੈ। ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਪੱਟੀ ਦੇ ਇਲਾਕੇ ਇੱਕ ਨਗਰ ਹੈ ਸ਼ਿਵਾਜਪੁਰਾ, ਉੱਥੋਂ ਦੇ ਗੁਰਮੁਖ ਪਿਆਰੇ ਹੋਏ ਨੇ ਪਿਓ ਪੁੱਤਰ ਸੰਮਣ ਅਤੇ ਮੂਸਣ। ਅੱਧਾ ਉਹਨਾਂ ਦਾ ਜ਼ਿਕਰ ਹੈ ਅਤੇ ਦੂਸਰਾ ਭਾਈ ਪਤੰਗ ਅਤੇ ਭਾਈ ਜਮਾਲ। ਇਹਦੀ ਜੋ ਸੰਪਰਦਾਇ ਸਾਨੂੰ ਭੂਮਿਕਾ ਪੜ੍ਹਾਈ ਗਈ ਉਹ ਇਹ ਹੈ ਕਿ ਲਾਹੌਰ ਸ਼ਹਿਰ ਵਿੱਚ ਇਹ ਗੁਰੂ ਘਰ ਸਿੱਖ ਰਹਿੰਦਾ ਜਿਹੜਾ ਦੋ ਪੱਖਾਂ ਤੋਂ ਅਮੀਰ ਹੈ। ਦੋ ਪੱਖਾਂ ਤੋਂ ਅਮੀਰ ਤੋਂ ਭਾਵ ਇਹ ਹੈ, ਆਪਾਂ ਵੇਖਦੇ ਹਾਂ ਕਈ ਮਨੁੱਖਾਂ ਕੋਲ ਮਾਇਆ ਬੜੀ ਬਹੁਤ ਜ਼ਿਆਦਾ ਹੈ, ਲੇਕਿਨ ਮਾਇਆ ਦੇ ਪ੍ਰਭਾਵ ਕਰਕੇ ਉਹ ਆਪਣੇ ਆਪ ਨੂੰ ਰੱਬ ਮੰਨਦੇ ਨੇ। ਉਹਨਾਂ ਕੋਲ ਇੱਕ ਪੱਖ ਹੈ। ਕੁਝ ਉਹ ਲੋਕ ਨੇ ਜਿਹਨਾਂ ਕੋਲ ਵਾਹਿਗੁਰੂ ਦੀ ਬੰਦਗੀ ਹੈ, ਇਬਾਦਤ ਹੈ, ਲੇਕਿਨ ਦੁਨਿਆਵੀ ਮਾਇਆ ਦੇ ਪੱਖੋਂ ਉਹ ਕਮਜ਼ੋਰ ਨੇ। ਪਰ ਜਿਹੜਾ ਇਹ ਗੁਰਸਿੱਖ ਪਤੰਗ ਸੀ ਨਾ, ਇਹਦੇ ਕੋਲ ਦੋਵੇਂ ਧਨ ਨੇ, ਦੁਨਿਆਵੀ ਮਾਇਆ ਵੀ ਤੇ ਨਾਮ ਧਨ ਵੀ। ਇਹਦਾ ਲੋਕਾਂ 'ਚ ਚੰਗਾ ਪ੍ਰਭਾਵ ਸੀ ਤੇ ਸ਼ਾਹੂਕਾਰ ਸੀ। ਇੱਕ ਜਮਾਲ ਨਾਮ ਦਾ ਮੁਸਲਮਾਨ ਭਰਾ ਪ੍ਰਦੇਸ਼ ਨੂੰ ਚੱਲਿਆ ਤੇ ਜ਼ਮਾਨੇ ਦੇ ਰਿਵਾਜ ਦੇ ਮੁਤਾਬਕ ਉਹਨੇ 500 ਰੁਪਏ ਦੀ ਥੈਲੀ ਇਮਾਨ ਦੇ ਰੂਪ ਵਿੱਚ ਭਾਈ ਪਤੰਗ ਨੂੰ ਦੇ ਦਿੱਤੀ, ਜਮ੍ਹਾਂ ਕਰਾ ਦਿੱਤੀ ਵੀ ਭਾਈ ਸਾਹਿਬ ਮੈਂ ਆਣ ਕੇ ਲੈ ਜਾਵਾਂਗਾ। ਅਸੀਂ ਆਮ ਪਿੰਡਾਂ ਵਿੱਚ ਵੇਖਦੇ ਹਾਂ ਕਈ ਪਰਿਵਾਰਾਂ ਨੂੰ ਸ਼ਾਹ ਕਰਕੇ ਬੁਲਾਉਂਦੇ ਸਨ, ਅੱਜ ਉਹ ਸਾਰਾ ਸਿਸਟਮ ਖਤਮ ਹੋ ਗਿਆ ਬੈਂਕਾਂ 'ਤੇ ਆਉਣ ਕਰਕੇ। ਸ਼ਾਹਾਂ ਦਾ ਘਰ ਲੋਕ ਉਹਨਾਂ ਕੋਲ ਲੈ ਕੇ ਗਰਜਾਂ ਪੂਰੀਆਂ ਕਰਦੇ ਸਨ। ਉਹ ਪ੍ਰਦੇਸ਼ ਵਿੱਚ ਚਲਾ ਗਿਆ, ਕੁਝ ਸਮੇਂ ਤੋਂ ਬਾਅਦ ਆਇਆ ਅਤੇ ਉਹਨੇ ਆਣ ਕੇ ਆਪਣੀ ਮਾਇਆ ਦੀ ਮੰਗ ਕੀਤੀ। ਜਿਹੜੀ ਭੁੱਲ ਹੈ ਨਾ ਕਿ ਸਾਡੀ ਕਮਜ਼ੋਰੀ ਹੈ, ਇਹ ਸਾਡੇ ਇਸ ਸਰੀਰ ਦਾ ਇੱਕ ਅੰਗ ਹੈ, ਪਰ ਅੱਜ ਬਦਕਸੂਰੀ ਨਾਲ ਕਹਿਣਾ ਪੈਂਦਾ ਹੈ ਅਸੀਂ ਆਪਣੀ ਭੁੱਲ ਨੂੰ ਸਵੀਕਾਰ ਕਰਕੇ ਰਾਜ਼ੀ ਨਹੀਂ। ਭੁੱਲਣਾ ਮਨੁੱਖੀ ਫਿਤਰਤ ਹੈ, ਮਨੁੱਖੀ ਸੁਭਾਅ ਹੈ। ਆਪਾਂ ਗੁਰੂ ਕੀ ਬਾਣੀ ਵਿੱਚ ਹੀ ਪੜ੍ਹਦੇ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੇ। ਆਣ ਕੇ ਮਾਇਆ ਦੀ ਜਾਂਚ ਨਾ ਕੀਤੀ ਤੇ ਭਾਈ ਪਤੰਗ ਕਹਿਣ ਲੱਗਾ ਵੀ ਮਿੱਤਰਾ ਮੇਰੇ ਕੋਲ ਤਾਂ ਤੇਰੀ ਮਾਇਆ ਹੈ ਹੀ ਕੋਈ, ਤੈਨੂੰ ਭੁਲੇਖਾ ਲੱਗ ਗਿਆ ਭਾਣਾ ਰੱਬ ਦਾ। ਜਦੋਂ ਉਹ ਮਾਇਆ ਲੈਂਦੇ ਦਿੰਦੇ ਸਨ ਉਹ ਆਪਣੀ ਮੂੰਹ ਵਿੱਚ ਉਹਦਾ ਜ਼ਿਕਰ ਪੜਦੇ, ਉਹਨੂੰ ਲੋਡ ਕਰਦੇ, ਇਹਨੇ ਲਿਖਤ ਵਿੱਚ ਵਿੱਚ ਉਹਨੂੰ ਨਾ ਲਿਆਂਦਾ, ਭੁਲੇਖੇ ਘੜ ਗਏ ਜਾਂ ਖਿਆਲ ਭੁੱਲ ਗਿਆ। ਉਹ ਜ਼ਮਾਨੇ 'ਚ 500 ਬਹੁਤ ਵੱਡੀ ਰਕਮ ਸੀ। ਜਾ ਕੇ ਸਰਕਾਰੀ ਦਰਬਾਰੀ ਨੇ ਬੇਨਤੀ ਕੀਤੀ, ਆਪਣੀ ਅੰਦਰ ਦੀ ਜਿਹੜੀ ਬੇਦਨ ਸੀ ਉਹ ਆਦਮੀ ਦੇ ਅੱਗੇ ਰੱਖੀ ਕਿ ਪਤੰਗ ਨੇ ਮੇਰੀ 500 ਰੁਪਈਆ ਘੁੱਟ ਲਿਆ, ਦਿੰਦਾ ਨਹੀਂ। ਅਤੇ ਆਪਾਂ ਵੇਖਦੇ ਵੀ ਹਰ ਗੱਲ 'ਤੇ ਸਰਕਾਰੀ ਅਦਾਲਤ ਗਵਾਹੀ ਦੀ ਲੋੜ ਹੁੰਦੀ, ਗਵਾਹੀ ਦੀ। ਉਹ ਕਹਿਣ ਲੱਗੇ ਭਾਈ ਕੋਈ ਲਿਖਤ ਵਿਖਾ, ਕੋਈ ਗਵਾਹ ਲਿਆ। ਉਹ ਕਹਿਣ ਲੱਗਾ ਮੇਰਾ ਗਵਾਹ ਤਾਂ ਇੱਕ ਪਰਮਾਤਮਾ, ਮੈਂ ਤਾਂ ਅੱਲਾਹ ਤਾਲਾ ਨੂੰ ਜਾਣ ਕੇ ਦਿੱਤੀ ਹੈ, ਉਹ ਹੁਣ ਮੁੱਕਰ ਗਿਆ। ਦਬਾਅ ਪਾਉਣ 'ਤੇ ਹਾਕਮ ਕਹਿਣ ਲੱਗਾ ਵੀ ਕੋਈ ਗੱਲ ਨਹੀਂ, ਤੁਹਾਡਾ ਫੈਸਲਾ ਅਸੀਂ ਖੁਦਾ ਕੋਲ ਕਰਾ ਦਿਆਂਗੇ, ਕਿਉਂਕਿ ਸਾਡੇ ਕੋਲ ਸਬੂਤ ਕੋਈ ਨਹੀਂ, ਤੁਹਾਡਾ ਫੈਸਲਾ ਖੁਦਾ ਕਰੇਗਾ, ਖੁਦਾ ਦੀ ਮਰਜ਼ੀ। ਜੋ ਉੱਥੇ ਭੂਮਿਕਾ 'ਚ ਲਿਖਿਆ ਨਾ ਉਹਦੇ ਮੁਤਾਬਕ ਪਤੰਗ ਨੂੰ ਤਲਬ ਕੀਤਾ ਗਿਆ, ਜਮਾਰ ਆਇਆ ਔਰ ਉਸ ਪਤੰਗ ਨੇ ਅਰਦਾਸ ਕੀਤੀ। ਮੈਂ ਇਹ ਅਰਦਾਸ ਕਰਦਾ ਅਤੇ ਤੁਹਾਨੂੰ ਬੇਨਤੀ ਕਰਾਂ ਕਿ ਕਰਿਆ ਕਰੋ, ਕਿਸੇ ਵੀ ਕੋਈ ਮਨ ਨਿਮਾਣੀ ਲਿਖ ਦਿਓ ਇਹ ਮੇਰੇ ਵਾਹਿਗੁਰੂ। ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਪਰ ਮੇਰਾ ਕੇਵਲ ਅਤੇ ਕੇਵਲ ਇੱਕ ਤੂੰ ਆਸਰਾ ਹੈ। ਆਪਾਂ ਇੱਕ ਦੇ ਅੱਗੇ ਅਰਦਾਸ ਨਹੀਂ ਕਰਦੇ, ਮੰਨੇ 'ਤੇ ਟਿੱਪੀ ਅਤੇ ਨਿਹਾਂ ਮਨ ਮੇਰਾ, ਕਿਸੇ ਵੀ ਕੋਈ ਮਨ ਮਾਣੀ ਇੱਕ ਤੂੰ। ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਵਾਹਿਗੁਰੂ ਤੂੰ ਤਾਂ ਮੇਰਾ ਇੱਕ ਆਸਰਾ ਹੈ। ਅਰਦਾਸਾਂ ਜਮਾਲ ਨੇ ਵੀ ਕੀਤੀਆਂ ਪਰ ਗੱਲ ਨਾ ਬਣੀ। ਦੋਵਾਂ ਨੇ ਹੱਥ ਪਾਏ, ਜਮਾਲ ਦਾ ਹੱਥ ਸੜ ਗਿਆ ਅਤੇ ਪਤੰਗ ਦਾ ਬਚ ਗਿਆ। ਜਮਾਲ ਹੋਰ ਮਯੂਸ ਹੋਇਆ। ਪਤੰਗ ਦੇ ਮਨ ਵਿੱਚ ਵਿਚਾਰ ਆਏ ਵੀ ਮਨਾ ਹੋ ਸਕਦਾ ਤੂੰ ਗਲਤ ਹੋਵੇ, ਆਪਣੀ ਦੁਕਾਨ ਦਾ ਨਿਰੀਖਣ ਤਾਂ ਕਰ, ਉਹਨੇ ਇੰਨੀ ਹੱਠ ਨਹੀਂ ਸੀ ਕਰਨਾ। ਦੁਕਾਨ 'ਤੇ ਜਾ ਕੇ ਨਗਦੀ ਦੀ ਪੜਤਾਲ ਕੀਤੀ ਅਤੇ 500 ਦੀ ਥੈਲੀ ਵਾਧੂ ਦੇ ਕੋਲ। ਸਾਡੇ ਵਰਗਾ ਹੁੰਦਾ ਅਤੇ ਕਹਿਣਾ ਸੀ ਵੀ ਹੁਣ ਤਾਂ ਸਾਨੂੰ ਲਾਹ ਢੋਗੀ ਮਿਲ ਗਈ ਅਤੇ ਕੋਈ ਲੋੜ ਨਹੀਂ। ਉਹ ਪਰਮਾਤਮਾ ਦੇ ਭੈ ਵਾਲਾ ਸੀ ਅਤੇ ਮੇਰਾ ਆਪਣਾ ਜਾਤੀ ਰਾਏ, ਹੋ ਸਕਦਾ ਮੈਂ ਗਲਤ ਹੋਵਾਂ, ਮੇਰੀ ਜਾਤੀ ਰਾਏ ਹੈ ਵੀ ਜੇ ਆਪਾਂ ਮਨ ਕਰਕੇ ਇੱਕ ਦੇ ਹੋਵਾਂਗੇ ਤੇ ਸਾਡੀ ਪੱਤ ਬਣੀ ਰਹੇਗੀ। ਉਹ ਪੱਤ ਜਾਣ ਨਹੀਂ ਦੇਗਾ, ਪਰ ਆਪਾਂ ਜਾਤੀ ਤੌਰ 'ਤੇ ਕਿਤੇ ਬਣਦੇ ਹੀ ਨਹੀਂ। ਮੈਂ ਗਾਹ ਬਗਾਹ ਤਕਰੀਬਨ ਬੇਨਤੀ ਕਰਦਾ ਰਹਿੰਦਾ ਰੋਜ਼ ਹੀ। ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਇੱਕੋ ਅਰਦਾਸ ਕਰਦਾ, ਮੇਰੇ ਮਾਲਕਾ ਇਹ ਤੇਰਾ ਬਖਸ਼ਿਆ ਸਿਰਫ ਤੇਰੀ ਅਮਾਨਤ ਹੈ, ਇਹ ਕੇਵਲ ਅਤੇ ਕੇਵਲ ਤੇਰੇ ਅੱਗੇ ਝੁਕੇ, ਜੇ ਕਿਸੇ ਹੋਰ ਅੱਗੇ ਝੁਕਣਾ ਤੇ ਮੇਰੀ ਜਾਨ ਪੈਣ ਦੀ ਮੈਨੂੰ ਸਵਾਸ ਦੀ ਲੋੜ ਨਹੀਂ, ਮੈਨੂੰ ਸਵਾਸ ਨਹੀਂ ਚਾਹੀਦਾ। ਜਿਹੜਾ ਤੈਨੂੰ ਛੱਡ ਕੇ ਕਿਸੇ ਬੰਦਿਆਂ ਦੇ ਗੋਡਿਆਂ ਅਤੇ ਗਿੱਟਿਆਂ ਨਾਲ ਚੰਬੜੇ, ਸਾਡੇ ਗੰਦਾ ਰਿਵਾਜ਼ ਚੱਲਿਆ, ਜਿਹੜਾ ਵੀ ਮਿਲਿਆ ਦੇ ਗੋਡਿਆਂ ਅਤੇ ਗਿੱਟਿਆਂ ਨੂੰ ਚੰਬੜ ਜਾਣਗੇ, ਤੁਹਾਡੀ ਬੜੀ ਕਿਰਪਾ ਤੇ ਹੋ ਸਕਦਾ ਉਹਦੇ 'ਤੇ ਵੀ ਨਾ ਹੋਵੇ। ਜਿਹਨੇ ਕੋਈ ਕਹਿੰਦੇ ਤੁਹਾਡੀ ਬੜੀ ਕਿਰਪਾ, ਬੜਾ ਰਿਵਾਜ਼ ਪੂਜੇ ਭਾਈ ਸਾਹਿਬ ਕੀ ਹਾਲ ਨੇ, ਕਹਿੰਦੇ ਵੀ ਤੁਹਾਡੀ ਬੜੀ ਕਿਰਪਾ ਹੈ। ਅਤੇ ਜੇ ਇਹ ਕਹਿ ਦੇ ਵੀ ਗੁਰੂ ਦੀ ਕਿਰਪਾ 'ਤੇ ਕੀ ਅਰਜ਼ ਹੈ, ਜਿੰਨੇ ਕੋਲ ਗਏ ਉਹਨਾਂ ਦੀ ਕਿਰਪਾ। ਯਾਦ ਰੱਖੋ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਦਾ ਜੋੜ। ਜੇ ਮੈਨੂੰ ਪੁੱਛੇ ਵੀ ਗਿਆਨੀ ਜੀ ਤੁਸੀਂ ਇਹਨਾਂ 'ਚ ਹੋ ਗਿਆ ਪੰਕਤੀ ਸਲ ਕਥਾ ਕਰਦਿਆਂ ਨੂੰ ਮੰਜੀ ਸਾਹਿਬ, ਅਤੇ ਹੁਣ ਤੱਕ ਕੀ ਸਮਝਿਆ ਕੀ ਲੱਭਾ, ਅਤੇ ਮੈਨੂੰ ਇੱਕੋ ਇੱਕ ਲੱਭਾ ਜੋ ਗੁਰਮੁਖੋ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਤੋਂ ਬਿਨਾਂ ਬਾਕੀ ਕਿਰਪਾ ਸਾਰੀਆਂ ਝੂਠੀਆਂ ਹਨ। ਦੁਕਾਨ 'ਤੇ ਗਿਆ, 500 ਦੀ ਥੈਲੀ ਉਹਨੂੰ ਵੱਧ ਮਿਲੀ, ਜੁੱਤੀ ਨਹੀਂ ਪਾਈ, ਨੰਗੇ ਪੈਰੀ ਜਮਾਲ ਦੇ ਕਰ ਗਿਆ ਅਤੇ ਕਹਿਣ ਲੱਗਾ ਮਿੱਤਰਾ ਮੇਰੇ ਮਨ ਨੂੰ ਬੜਾ ਖੇਦ ਹੈ, ਮੈਂ ਭੁੱਲ ਗਿਆ, ਮੈਂ ਤੇਰੇ ਕੋਲ ਮਾਫ਼ੀ ਮੰਗਦਾ। ਆ ਮਾਇਆ ਲੈ ਜਮਾਲ ਦਾ ਹੱਥੋਂ ਦਰਦ ਕਰਦਾ ਪਰ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗਾ, ਮਿੱਤਰਾ ਤੈਨੂੰ ਖੁਦਾ ਨੇ ਦਿੱਤੀ, ਮੇਰਿਆਂ ਨੇ ਪੈਸੇ ਤੇ ਕੀ ਹੱਕ, ਕਿਹੋ ਜਿਹਾ ਬੰਦਾ ਹੋਵੇਗਾ, ਤੈਨੂੰ ਖੁਦਾ ਨੇ ਦਿੱਤੀ ਤੇ ਮੇਰਾ ਕੀ ਹੱਕ ਹੈ। ਤੇ ਭਾਈ ਪਤੰਗ ਨੇ ਪੰਕਤੀਆਂ ਪੜ੍ਹੀਆਂ, ਠੀਕ ਹੈ ਮਿੱਤਰਾ, ਪਰ ਜਿਹੜੇ ਗੁਰੂ ਦਾ ਮੈਂ ਸਿੱਖ ਹਾਂ ਉਸ ਗੁਰੂ ਦਾ ਮੈਨੂੰ ਹੁਕਮ ਹੈ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹਿੰਦੂ ਵਾਸਤੇ ਪਰਾਇਆ ਹੱਕ ਖਾਣਾ ਗਊ ਖਾਣ ਦੇ ਤੁੱਲ, ਮੁਸਲਮਾਨ ਭਰਾ ਵਾਸਤੇ ਪਰਾਇਆ ਹੱਕ ਖਾਣਾ ਸੂਰ ਖਾਣ ਦੇ ਤੁੱਲ, ਤੇ ਸਿੱਖ ਵਾਸਤੇ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਤੁੱਲ ਹੈ। ਕਈ ਵੇਲਾਂ ਕਈ ਗੁਰਮੁਖ ਪਿਆਰੇ ਭੈਣਾਂ ਦੇ ਵੀਰ ਆਮ ਸਵਾਲ ਕਰਦੇ ਨੇ, ਗਿਆਨੀ ਜੀ ਫਲਾਣਾ ਬੰਦਾ ਬੜਾ ਹੇਰਾ ਫੇਰੀ ਕਰਦਾ ਹੈ, ਅਸੀਂ ਗੁਰੂ ਘਰ ਨੂੰ ਵੀ ਮੰਨਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸਾਡਾ ਕੋਈ ਨਾ ਕੋਈ ਜੀ ਢਿੱਲਾ ਰਹਿੰਦਾ ਹੈ, ਉਹਦਾ ਕਦੇ ਵਾਲ ਵੀ ਜਾਰੀ ਹੋਇਆ। ਇਹਦਾ ਜਵਾਬ ਇਹ ਵੀ ਮੈਂ ਬਚਪਨ ਵਿੱਚ ਸਾਡੇ ਪਿੰਡ ਦੋ ਬਜ਼ੁਰਗ ਗੱਲਾਂ ਕਰਦੇ ਸਨ, ਉਹਨਾਂ ਕੋਲੋਂ ਸੁਣਿਆ ਅਤੇ ਮੈਂ ਕਥਾ ਵਿੱਚ ਫਿੱਟ ਕੀਤਾ, ਬੜੇ ਚੰਗੇ ਬੋਲ ਨੇ ਪਰ ਗੁਰਬਾਣੀ ਦੇ ਨਹੀਂ। ਪੂਪਕਾ ਕਮਾਇਆ ਆਗਰੇ ਨੇ ਖਾਇਆ, ਦਿੱਲੀ ਕੇ ਵਪਾਰੀਆਂ ਨੇ ਸੌਦਾ ਵਿਗਾੜ ਦਿਆ। ਮੈਂ ਨਿੱਕਾ ਜਿਹਾ ਸਾ ਦੁਕਾਨ 'ਤੇ ਖਲੋਤਾ ਸਾ, ਜੇ ਬੱਚਿਆਂ ਨੂੰ ਆਦਤ ਹੁੰਦੀ ਤਾਂ ਉੱਥੇ ਬਜ਼ੁਰਗ ਗੱਲਾਂ ਕਰਨ, ਅਤੇ ਮੈਨੂੰ ਗੱਲ ਚੰਗੀ ਲੱਗੀ, ਉਹ ਦਿਮਾਗ ਵਿੱਚ ਫਿੱਟ ਹੋ ਗਈ। ਪੂਪਕਾ ਕਮਾਇਆ ਤੋਂ ਭਾਵ ਜਿਹੜੀ ਪੁਰਬੜੀ ਕਮਾਈ ਹੈ ਨਾ, ਆਗਰੇ ਨੇ ਖਾਇਆ ਭਾ ਅੱਗੇ ਆ ਕੇ ਖਾਧੀ, ਦਿੱਲੀ ਕੇ ਵਪਾਰੀਆਂ ਨੇ ਸੌਦਾ ਵਿਗਾੜ ਦਿਆ। ਦਿੱਲੀ ਦੇ ਵਪਾਰੀ ਤੋਂ ਭਾਵ ਸਾਡਾ ਦਿਲ ਕਹਿੰਦਾ ਵੀ ਜੇ ਆਪਾਂ ਖਾ ਵੀ ਲਵਾਂਗੇ ਤਾਂ ਮੈਨੂੰ ਕੀ ਹੋ ਜਾਏਗਾ। ਜਿਹੜਾ ਕਹਿੰਦੇ ਨੇ ਫਲਾਣੇ ਨੇ ਕਦੇ ਰੱਬ ਦਾ ਨਾਂ ਨਹੀਂ ਲਿਆ ਤੇ ਮੌਜਾਂ ਕਰਦਾ ਹੈ, ਬੜਾ ਗੁਨਾਹਗਾਰ ਹੈ, ਬੜਾ ਪਾਪੀ, ਉਹਨੂੰ ਕੱਖ ਨਹੀਂ ਹੋਇਆ। ਯਾਦ ਰੱਖੋ ਜੀ, ਜਿੰਨਾ ਚਿਰ ਪਾਣੀ ਲੱਕ ਲੱਕ ਹੈ ਮਰੇਗਾ ਨਹੀਂ, ਜਦੋਂ ਨੱਕ ਡੁੱਬ ਗਿਆ ਮੁਰਗੇ ਬਚਾਉਣਾ ਕਿਸੇ ਦੀ, ਪਾਣੀ 'ਚ ਆਪਾਂ ਖਲੋਨੇ ਹਾਂ ਨਾ, ਅਤੇ ਜੇ ਆਪਾਂ ਨੂੰ ਲੱਕ ਲੱਕ ਪਾਣੀ ਤਾਂ ਕੋਈ ਖਤਰਾ ਨਹੀਂ, ਅਜੇ ਉਹਨੂੰ ਲੱਕ ਲੱਕ ਤੱਕ ਆਇਆ ਹੈ, ਨੱਕ ਤੱਕ ਆ ਲੈਣ ਦਿਆ ਜੇ ਵੇਖਿਆ ਜੇ ਸਾਹ ਵੀ ਆ ਗਿਆ ਤੇ ਨੱਕ ਤੱਕ ਡੀ ਕਰਨੀ ਚਾਹੀਦੀ। ਸੁਭਾਵਿਕ ਵਿੱਚੋਂ ਗੱਲ ਆ ਗਈ। ਜਦੋਂ ਉਸਨੇ ਆਖਿਆ ਨਾ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਤੇ ਜਮਾਲ ਨੇ ਪਤੰਗ ਨੂੰ ਆਖਿਆ ਵੀ ਮਿੱਤਰਾ ਤੇਰਾ ਮੁਰਸ਼ਦ ਕੌਣ ਹੈ, ਤੇਰਾ ਗੁਰੂ ਕੌਣ ਹੈ। ਅਸੀਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਕਾਚੇ ਗੁਰਤੇ ਮੁਕਤ ਨਾ ਹੋਆ। ਜਿਹੜੇ ਕੰਨਾਂ 'ਚ ਫੂਕਾਂ ਮਾਰਨ ਵਾਲੇ ਗੁਰੂ ਨੇ ਨਾ, ਜਾਂਦੇ ਜੇ ਟਰੱਕ ਭਰ ਭਰ ਕੇ ਮਿੱਤਰੋਂ ਇਹਨਾਂ ਨੇ ਬੰਨੇ ਨਹੀਂ ਬੁਲਾਉਣਾ। ਜਿਹੜੇ ਕੰਨਾਂ 'ਚ ਫੂਕਾਂ ਮਰਾ ਕੇ ਆਉਂਦੇ ਜੇ ਨਾ, ਇਹਨਾਂ ਨੇ ਬੰਨੇ ਨਹੀਂ ਜੇ ਲਾਉਣਾ, ਬੰਨੇ ਉਸੇ ਨੇ ਲਾਉਣਾ ਜਿਹੜਾ ਮੱਖਣ ਸ਼ਾਹ ਦੇ ਜਹਾਜ਼ ਨੂੰ ਮੋਢਾ ਦਿੰਦਾ ਸੀ। ਗੁਰੂ ਤਾਂ ਉਦੋਂ ਹੀ ਬਾਬੇ ਬਖਾੜੇ 22 ਬੇਟੇ ਸਨ, 22 ਨਕਲੀ ਗੁਰੂ ਇੱਕ ਨੇ, ਹੁਣ ਤਾਂ ਬੱਗਾਂ ਦੇ ਵਾਗੇ ਨੇ, ਜਾਂ ਭੇਡਾਂ ਨੇ ਵੀ ਜਿੰਨੇ ਗੁਰੂ ਬਣ ਗਏ ਨੇ, ਇਹਨੀਆਂ ਭੇਡਾਂ ਵੀ ਨਹੀਂ। ਪਰ ਵੇਖੋ ਅਸਲੀ ਗੁਰਸਿੱਖ ਨੇ ਅਸਲੀ ਗੁਰੂ ਅੱਗੇ ਅਰਦਾਸ ਕੀਤੀ। ਮੈਂ ਲਫ਼ਜ਼ ਕਿਹਾ ਅਸਲੀ ਸਿੱਖ ਨੇ ਅਸਲੀ ਗੁਰੂ ਅੱਗੇ ਅਰਦਾਸ ਕੀਤੀ, ਇਹ ਲਫ਼ਜ਼ ਮੈਨੂੰ ਤਾਂ ਕਹਿਣਾ ਪਿਆ। ਕਈ ਕਹਿੰਦੇ ਗਿਆਨੀ ਜੀ ਉਹਨੇ ਅਸੀਂ ਗੁਰੂ ਘਰ ਨੂੰ ਮੰਨਦੇ ਤੇ ਨਾਮ ਬਾਬਿਆਂ ਕੋਲੋਂ ਲਿਆ, ਇਹ ਅਸਲੀ ਸਿੱਖ ਨਹੀਂ ਜੇ। ਉਹਨੇ ਅਸੀਂ ਗੁਰੂ ਘਰ ਨੂੰ ਮੰਨਦੇ ਹਾਂ, ਗੁਰੂ ਕੇ ਸਿੱਖ, ਨਾਮ ਬਾਬਿਆਂ ਕੋਲੋਂ ਲਿਆ। ਮੈਂ ਮੁਆਫ਼ੀ ਮੰਗਾਂ ਪਹਿਲਾਂ, ਕਿਉਂਕਿ ਬਾਅਦ ਵਿੱਚ ਤੁਸੀਂ ਮਜ਼ਾ ਹੀ ਲੈਣੀ ਵੀ ਗਿਆਨੀ ਜੀ ਮੁਆਫ਼ੀ ਮੰਗੋ, ਆਪਣੇ ਸ਼ਬਦ ਨੂੰ ਐਡਵਾਂਸ ਹੀ ਮੰਗਣਾ, ਜਿਹੜਾ ਡਾਕੀਆ ਹੁੰਦਾ ਨਾ, ਮੇਰੀਆਂ ਧੀਆਂ ਖਾਸ ਕਰਕੇ ਸੁਣ, ਫੌਜੀ ਫੌਜ ਦੇ ਵਿੱਚੋਂ ਆਪਣੀ ਧਰਮ ਪਤਨੀ ਨੂੰ ਚਿੱਠੀ ਲਿਖਦਾ ਹੈ, ਚਿੱਠੀ ਆਈ ਘਰ, ਭੈਣ ਜੀ ਆ ਚਿੱਠੀ ਲੈ ਲਓ। ਤੇ ਬੀਬੀ ਅਨਪੜ੍ਹੋਂ ਕਹਿਣ ਲੱਗੀ ਕਿ ਵੀਰ ਦੋ ਮਿੰਟ ਮੇਰੀ ਬੇਨਤੀ ਮੰਨ ਕੇ ਆ ਕੁਰਸੀ ਤੇ ਬਹਿ ਜਾ, ਮੈਂ ਇੱਕ ਕੱਪ ਤੈਨੂੰ ਚਾਹ ਬਣਾ ਦਿਆਂ ਤੇ ਨਾਲੇ ਮੇਰਾ ਵੀਰ ਮੈਨੂੰ ਚਿੱਠੀ ਪੜ੍ਹ ਕੇ ਸੁਣਾ ਦੇ ਤੇ ਨਾਲੇ ਚਲਾ ਜਾਈ ਚਾਹ ਪੀ ਕੇ। ਬੀਬੀ ਨੇ ਚਾਹ ਬਣਾਈ, ਡਾਕਿਆ ਵੀਰ ਕੁਰਸੀ ਤੇ ਬਹਿ ਗਿਆ ਔਰ ਉਹਨੇ ਚਿੱਠੀ ਨੂੰ ਖੋਲਿਆ ਤੇ ਉਸ ਬੀਬੀ ਦੇ ਕੋਲ ਬਹਿ ਕੇ ਉਹ ਕਹਿੰਦਾ ਵੀ ਮੇਰੀ ਪਿਆਰੀ ਧਰਮ ਪਤਨੀ, ਮੇਰਾ ਤੁਹਾਨੂੰ ਮਿਲਣ ਨੂੰ ਬੜਾ ਚਿੱਤ ਕਰਦਾ ਹੈ, ਮੇਰੀ ਸੁਦਾ ਪਰਿਵਾਰ ਵਿੱਚ ਰਹਿੰਦੀ ਹੈ, ਮਾਇਆ ਤੁਹਾਨੂੰ ਮਨੀ ਆਡਰ ਦੇ ਰੂਪ ਵਿੱਚ ਮਿਲ ਜਾਏਗੀ, ਤੇਰਾ ਪਿਆਰਾ ਪਤੀ। ਡਾਕੀਆ ਬੀਬੀ ਦੇ ਕੋਲ ਬੈਠ ਕੇ ਪੜ੍ਹ ਰਿਹਾ ਮੇਰੀ ਪਿਆਰੀ ਪਤਨੀ, ਪਰ ਚਿੱਠੀ ਨੂੰ ਪੜ੍ਹ ਕਰਕੇ ਪਤੀ ਨਹੀਂ, ਪਤੀ ਉਹ ਹੈ ਜਿਹਨੇ ਚਿੱਠੀ ਭੇਜੀ ਹੈ। ਜੇ ਕੋਈ ਸਾਡੇ ਵਰਗਾ ਕਥਾ ਕੀਰਤਨ ਤੇ ਪ੍ਰਚਾਰ ਕਰਨ ਵਾਲਾ ਗੁਰੂ ਦੀ ਗੱਲ ਕਰਦਾ ਨਾ, ਉਹ ਕੇਵਲ ਤੇ ਕੇਵਲ ਇੱਕ ਡਾਕੀਆ, ਉਹ ਮਾਲਕ ਨਹੀਂ ਹੋ ਸਕਦਾ। ਜਿਹਨਾਂ ਦੇ ਕੋਲ ਡੇਰਿਆਂ ਵਿੱਚ ਜਾਂਦੇ ਜਨ, ਉਹ ਡਾਕੀਏ ਹੋ ਸਕਦੇ ਨੇ, ਵਿਚੋਲਾ ਵਿਚੋਲਾ ਹੋ ਸਕਦਾ, ਪਰ ਪਤੀ ਨਹੀਂ। ਅੱਜ ਬਦਕਿਸਮਤੀ ਅਸੀਂ ਵਿਚੋਲਿਆਂ ਨੂੰ ਪਤੀ ਮੰਨ ਲਿਆ। ਬਹੁਤ ਦੁੱਖ ਨਾਲ ਕਹਿਣਾ ਪੈਂਦਾ, ਆਮ ਲੋਕਾਂ ਕੋਲ ਜਾਈਦਾ ਤੇ ਅਸੀਂ ਫੋਟੋਆਂ ਲਾਈਆਂ ਨੇ ਘਰਾਂ 'ਚ, ਮੈਂ ਫੋਟੋਆਂ ਦੀ ਰੂਪ ਨਹੀਂ, ਗਿਆਨੀ ਜਦੋਂ ਦੇ ਇਹਨਾਂ ਬਾਬਿਆਂ ਦੇ ਨਾਲ ਜੁੜੇ ਹਾਂ ਨਾ, ਅਸੀਂ ਤਰ ਗਏ ਹਾਂ, ਤੁਹਾਡਾ ਬੇੜਾ ਗਰਕ ਹੋ ਜਾਇਆ। ਮੈਂ ਫਿਰ ਮਾਫ਼ੀ ਮੰਗ ਲਾ, ਮੇਰੀ ਮੈਂ ਪਿਓ ਤੇ ਮੈਥੋਂ ਗੱਲ ਬਾਅਦ ਨਹੀਂ ਡਾਂਦੀ, ਤੈਨੂੰ ਮਾਫ਼ੀ ਮੰਗ ਲਾ, ਨਾਲ ਦੋ ਵਾਰ ਮੰਗ ਲਈ ਜੇ। ਬਾਬਾ ਮੂਲ ਨਹੀਂ, ਤੈਨੂੰ ਕਿਸ ਗੱਲ ਨਾਲ ਰੀਤੂ ਇਹ ਕਹਿ ਕੇ ਵੀ ਜਦੋਂ ਇਹ ਗੁਰੂ ਦੇ ਲੜਨ ਲੱਗੇ ਗਿਆਨੀ ਜੀ ਬਰਕਤਾਂ ਆ ਗਈਆਂ, ਗੁਰੂ ਨੇ ਅਸਾਂ ਬਾਈਪਾਸ ਹੀ ਕਰ ਦਿੱਤਾ ਹੈ, ਸਤਿਕਾਰਯੋਗ ਨੇ ਬਾਬੇ ਜਿਹੜੇ ਸਾਨੂੰ ਬਾਣੀ ਨਾਲ ਜੋੜਦੇ ਨੇ ਉਹਨਾਂ ਦੀ ਉਹ ਤਮੀ। ਪਰ ਖਸਮ ਸ਼ੋਰ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਹ ਥਾ ਵਿਰਲੇ ਕਰੇ ਵਿਚਾਰਿਆ। ਆਸਾ ਦੀ ਵਾਰ ਆ ਭੌਣੇ ਸਰਵਣ ਕੀਤੀ ਗੁਰਮੁਖ ਪਿਆਰਿਆਂ ਕੋਲੋਂ, ਖਸਮ ਸ਼ੋਰ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਹ ਥਾ ਵਿਰਲੇ ਕਰੇ ਵਿਚਾਰਿਆ। ਅਸਲੀ ਸਿੱਖ ਨੇ ਅਸਲੀ ਗੁਰੂ ਅੱਗੇ ਅਰਦਾਸ ਕੀਤੀ ਤੇ ਜਦੋਂ ਉਹਦਾ ਜਹਾਜ ਬਣਨੇ ਲੱਗਾ, ਕਹਿਣ ਲੱਗਾ ਮਨਾ ਮੁੜ ਕੇ ਢਿੱਲ ਨਾ ਹੋ ਜੇ, ਕਿਤੇ ਰਹਿੰਦਿਆਂ ਰਹਿੰਦਿਆਂ ਰਹਿ ਨਾ ਜਾਈਏ, ਗੁਰੂ ਦੀ ਮਾਨਤ ਗੁਰੂ ਨੂੰ ਭੇਟ ਕਰਨੀ ਚਾਹੀਦੀ ਹੈ। ਤੇ ਆਪਾਂ ਤਾਂ ਕਹਿੰਦੇ ਵੀ ਮੈਂ ਨਹੀਂ ਵੀ ਖਵਾਜਾ ਵਿਸੜਿਆ ਵੀ ਸਾਡਾ ਕੰਮ ਹੋ ਗਿਆ, ਤੇ ਗੁਰੂ ਆਪਣੇ ਘਰ ਜਦੋਂ ਮੌਕਾ ਮਿਲੇਗਾ ਮੱਥਾ ਟੇਕ ਦਿਆਂਗੇ, ਸਾਡਾ ਅਵਸਥਾ ਇਹ ਹੈ। ਆਇਆ ਬਾਬੇ ਬਕਾਲੇ ਸਾਹਿਬ, ਪਿੰਡ ਬਕਾਲਾ ਹੈ, ਲੇਕਿਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕਰਕੇ ਦਾ ਨਾਮ ਬਾਬਾ ਬਕਾਲਾ ਬਣ ਗਿਆ, ਕਿਉਂਕਿ ਅੱਠਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਬਾਬਾ ਬਸੇ ਬੀਜ ਬਕਾਲੇ ਬਨ ਗੁਰੂ ਸੰਗਤ ਆਪ ਸੰਭਾਲੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੁਨਿਆਵੀ ਰਿਸ਼ਤੇ ਕਰਕੇ ਅੱਠਵੇਂ ਪਾਤਸ਼ਾਹ ਦੇ ਬਾਬਾ ਜੀ ਲੱਗਦੇ ਸਨ, ਦਾਦੇ ਨੂੰ ਆਪਾਂ ਬਾਬਾ ਕਹਿੰਦੇ, ਦਾਦੇ ਦੇ ਭਰਾ ਹੋਣ ਕਰਕੇ ਬਾਬਾ ਆਖਿਆ ਉਹਨਾਂ। ਇਹ ਅੱਠਵੇਂ ਪਾਤਸ਼ਾਹ ਨੇ ਬਕਾਲੇ ਦਾ ਨਾਮ ਬਾਬਾ ਬਕਾਲਾ ਪਾਇਆ। ਆਇਆ ਗੁਰੂ ਕਾ ਲਾਲ, 22 ਨਕਲੀ ਗੁਰੂ ਤੇ ਦੋ ਦੋ ਮੋਹਰਾਂ ਉਹਨਾਂ ਦੇ ਅੱਗੇ ਰੱਖੀਆਂ ਤੇ ਲੱਗੇ ਜਕਾਰੇ ਛੱਡਣ। ਜਿਵੇਂ ਸਾਡੇ ਸਮਾਜ ਵਿੱਚ ਬਹੁਤ ਵੱਡੀ ਕ੍ਰਿਤੀ ਹੈ, ਤੇ ਮੈਂ ਵਾਰ ਵਾਰ ਬੇਨਤੀ ਕਰਦਾ ਰਹਿੰਦਾ, ਕੋਈ ਵੀ ਬੰਦਾ ਆਉਂਦਾ ਤੇ ਕਹਿੰਦੇ ਜੀ ਫਲਾਣਾ ਸਾਹਿਬ ਆਇਆ, ਜਕਾਰਾ ਛੱਡੋ। ਮੇਰੀ ਨਿਮਰਤਾ ਸਹਿਤ ਬੇਨਤੀ, ਆਪਾਂ ਗੁਰੂ ਕੇ ਸਿੱਖ ਹਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਸਹਿਬ ਮੇਰਾ ਏਕੋ ਹੈ, ਵੀ ਏਕੋ ਹੈ, ਇੱਥੇ ਦੋ ਚਾਰ ਸਾਹਿਬ ਖਾ ਦੂਗਾ, ਫਲਾਨਾ ਸਾਹਿਬ ਆਇਆ ਤਾਂ ਵੀ ਜਕਾਰਾ ਛੱਡੂ। ਇਹ ਕੀ ਜਮਰਾ ਉਹਦਾ ਜੰਗ ਜਿੱਤ ਕੇ ਆਇਆ ਵੀ ਜਕਾਰਾ ਛੱਡਦੇ ਜੇ, ਕੀ ਕਰਕੇ ਆਇਆ? ਯਾਦ ਰੱਖਿਆ ਜੇ ਨਿਮਾਣੇ ਬਣ ਕੇ ਰਵਾਂਗੇ ਤੇ ਗੁਰੂ ਰਹਿਮਤਾਂ ਕਰੇਗਾ, ਵੱਡੇ ਬਣ ਜਾਂਗੇ ਤੇ ਮਾਰੇ ਜਾਵਾਂਗੇ। ਤਰਤ ਰਾਜੂ ਤੋਲੀਏ ਮੇਰੇ ਸੋ ਗੌਰਾ ਹੋਏ। ਇਹ ਬਾਬੇ ਦੇ ਬੋਲੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ। ਤਕੜੀ ਨੂੰ ਤੋਲਦੇ ਹਾਂ ਨਾ, ਜਿੰਨਾ ਭਾਰਾ ਹੋਵੇਗਾ ਉਹਨਾਂ ਨਿਵੇਗਾ, ਅਤੇ ਆਪਾਂ ਤਾਂ ਭਰੇ ਪਏ ਮੈਂ ਨਾਲ ਜਕਾਰਾ ਛੱਡੋ। ਹੁਣ ਗੁਰਦੁਆਰੇ 'ਚ ਵੀ ਰਿਵਾਜ਼ ਚੱਲਿਆ ਵੀ ਫਲਾਣੇ ਨੇ 31,000 ਰੁਪਇਆ ਦਿੱਤਾ, ਜਕਾਰਾ ਛੱਡੋ 31,000 ਦਾ। ਅਤੇ ਮੈਂ ਕਹਿੰਦਾ ਇਹ ਮਲਕ ਭਾਬੂ ਦਾ ਜਕਾਰਾ ਭਾਈ ਲਾਲੋ ਦਾ ਤਾਂ ਨਹੀਂ ਨਾ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਨੂੰ ਪ੍ਰੈਫਰੈਂਸ ਦਿੱਤੀ ਕਿ ਮਲਕ ਭਾਬੂ ਨੂੰ ਨਹੀਂ। ਆਪਾਂ ਬਾਣੀ ਪੜ੍ਹਦੇ ਹਾਂ, 8 ਵੇਰ ਭਾਈ ਲਾਲੋ ਦਾ ਨਾਮ ਆਇਆ ਹੈ। ਪੂੜੀਆਂ ਲਾਲੋ ਦੇ ਘਰ ਨੇ ਅਤੇ ਕੋਧਰੇ ਲਾਲ ਪੂੜੀਆਂ ਮਲਕ ਭਾਗੋ ਦੇ ਘਰ ਨੇ, ਲੇਕਿਨ ਕੋਧਰੇ ਦੀ ਰੋਟੀ ਵਾਲੇ ਦਾ ਨਾਂ ਹੈ ਕਿਉਂਕਿ ਉਹਦੇ ਨਿਮਾਨਤਾ ਹੈ, ਉਹਦੇ ਅੰਦਰ ਨਿਮਰਤਾ ਹੈ। ਬਾਬੇ ਨਾਨਕ ਦੀ ਅਸੀਂ ਬਾਣੀ ਪੜ੍ਹਦੇ ਹਾਂ, ਪੁੱਛਿਆ ਵੀ ਪਾਤਸ਼ਾਹ ਤੂੰ ਮੀਰਾਂ ਦੀ ਪਾਰਟੀ 'ਚ ਗਰੀਬਾਂ ਦੀ 'ਚ? ਹਜ਼ੂਰ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਪਿਆਰੀਸ, ਜਿੱਥੇ ਨੀਚ ਸੰਭਾਲੀਏ ਤਿੱਥੇ ਮਗਰ ਤੇਰੀ ਬਖਸੀਸ। ਨਿਮਾਣਾ ਬਣਨਾ ਬੜਾ ਔਖਾ ਹੈ, ਗੁਰੂ ਕਿਰਪਾ ਕਰੇ ਸਾਡੇ 'ਤੇ ਕਿਤੇ ਮਨ ਦੀ ਨਿਮਰਤਾ ਆ ਜਾਏ। ਦੋ ਮੋਹਰਾਂ ਰੱਖੀਆਂ, ਜਕਾਰੇ ਛੱਡੀ ਗਏ, ਸਿੱਖ ਦਾ ਮਨ ਪਸੀਜਿਆ ਨਹੀਂ। ਪੁੱਛਿਆ ਅਤੇ ਜਿਹੜੇ ਉੱਥੇ ਸਾਥੀ ਬੈਠੇ ਸਨ ਕਹਿਣ ਲੱਗੇ ਕਿ ਗੁਰਮੁਖ ਭੋਰੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਹਨ। ਮੱਖਣ ਸ਼ਾਹ ਨੇ ਆਪਣੇ ਸਾਥੀ ਨੂੰ ਆਖਿਆ ਵੀ ਪ੍ਰਤੀਤ ਹੁੰਦਾ ਵੀ ਗੱਲ ਬਣ ਗਈ, ਭੋਰੇ 'ਚ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ 5 ਮੋਹਰਾਂ ਰੱਖੀਆਂ, ਬਾਹਰਲਿਆਂ ਨੂੰ 2, ਭੋਰੇ ਵਾਲੇ ਦੇ ਅੱਗੇ 5, ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਚੋਲਾ ਮੋਢੇ 'ਤੇ ਪਾਸੇ ਕਰਕੇ ਆਖਿਆ, ਮੱਖਣਾ ਇਹ ਪੈਸੇ ਵਾਲੀ ਦੁਕਾਨ ਨਹੀਂ ਭਾਈ। ਅੱਜ ਪੈਸੇ ਵਾਲੀ ਦੁਕਾਨਾਂ ਬੜੀਆਂ ਥਾਂ ਥਾਂ 'ਤੇ ਪੈਸੇ ਵਾਲੀ ਦੁਕਾਨਾਂ, ਇਹ ਮੈਨੇ ਜੀ ਕਹਿੰਦਾ ਇਤਿਹਾਸ ਦੇ ਬੋਲ ਨੇ। ਮੱਖਣਾ ਗੁਰੂ ਨੇ ਪੈਸੇ ਵਾਲੀ ਦੁਕਾਨ ਨਹੀਂ ਪਾਈ, ਪਰ ਤੇਰੇ ਜਹਾਜ਼ ਦੇ ਕਿੱਲਾਂ ਦਾ ਨਿਸ਼ਾਨ ਅਜੇ ਵੀ ਮੇਰੇ ਮੋਢਿਆਂ ਦੇ ਉੱਪਰ ਹੈ। ਹੈ ਕੋਈ ਇਹੋ ਜਿਹਾ ਗੁਰੂ? ਉਸ ਗੁਰੂ ਨੂੰ ਛੱਡ ਕੇ ਗੁਰਮੁਖ ਨੂੰ ਜੇ ਆਪਾਂ ਭਟਕਦੇ ਤੇ ਆਪਾਂ ਵੱਧ ਨਸੀਬ ਹਾਂ। ਜਮਾਲ ਨੇ ਆਖਿਆ, ਮਿੱਤਰਾ ਤੇਰਾ ਮੁਰਸ਼ਦ ਕੌਣ ਹੈ? ਕਹਿੰਦਾ ਮੇਰਾ ਮੁਰਸ਼ਦ ਹੈ ਗੁਰੂ ਅਰਜਨ ਦੇ ਮਹਾਰਾਜ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਇਤਿਹਾਸ ਦੀ ਵਿਚਾਰ ਕਰੀਦੀ ਹੈ ਨਾ, ਤੇ ਗੁਰਮੁਖ ਮਨ ਸਮਾਜ ਵਿੱਚ ਆ ਜਾਂਦਾ ਹੈ। ਅਸੀਂ ਪ੍ਰਾਪਤਨ ਧਰਮ ਗ੍ਰੰਥਾਂ ਦੇ ਵਿੱਚੋਂ ਬ੍ਰਹਮਾ ਦੇ ਅਵਤਾਰਾਂ ਦਾ ਜ਼ਿਕਰ ਪੜ੍ਹਦੇ ਹਾਂ, ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਲਿਖਿਆ ਹੈ, ਸ਼ਿਵਜੀ ਦੇ 2 ਅਵਤਾਰਾਂ ਦਾ ਜ਼ਿਕਰ ਮੈਂ ਪੜ੍ਹਿਆ ਹੈ, ਦੱਤਾਤ੍ਰੇਅ ਅਤੇ ਪਾਰਸਨਾਥ। ਇਹ ਸ਼ਿਵਜੀ ਦੇ ਅਵਤਾਰ ਲਿਖੇ ਹਨ ਦਸਮ ਗ੍ਰੰਥ ਵਿੱਚ। ਕਾਲੀਦਾਸ ਜੀ ਅਤੇ ਬਿਆਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ, ਔਰ 22 ਅਵਤਾਰ ਵਿਸ਼ਨੂੰ ਦੇ ਹੋ ਚੁੱਕੇ ਨੇ, 2 ਅਜੇ ਹੋਣੇ ਨੇ। ਪੁਰਾਤਨ ਗ੍ਰੰਥਾਂ ਮੁਤਾਬਕ ਨੇ ਕਲਕੀ ਅਵਤਾਰ ਅਤੇ ਮਹਿੰਦੀ, ਲੇਕਿਨ ਜੇ ਰੱਬ ਦਾ ਰੂਪ ਹੈ ਤਾਂ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੰਨਿਆ ਰੱਬ ਦਾ ਰੂਪ। ਮੈਂ ਜਜ਼ਬਾਤੀ ਤੌਰ 'ਤੇ ਨਹੀਂ ਬੋਲਿਆ, ਗੁਰੂ ਕੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਪੱਟਾਂ ਦੇ ਬੋਲ। ਗੁਰੂ ਅਰਜਨ ਪ੍ਰਤੱਖ ਹਰ, ਇਹ ਨਹੀਂ ਆਖਿਆ ਵੀ ਜਿਵੇਂ ਆਪਾਂ ਕਹਿੰਦੇ ਫਲਾਨਾ ਫਲਾਨੇ ਵਰਗਾ, ਉਹਨਾਂ ਨੇ ਇਹ ਨਹੀਂ ਆਖਿਆ ਵੀ ਗੁਰੂ ਅਰਜਨ ਦੇਵ ਰੱਬ ਵਰਗੇ ਨੇ, ਇਹ ਨਹੀਂ ਆਖਿਆ। ਉਹ ਕਹਿੰਦੇ ਗੁਰੂ ਅਰਜਨ ਦੇਵ ਰੱਬ ਨੇ, ਗੁਰੂ ਅਰਜਨ ਪ੍ਰਤੱਖ ਹਰ। ਜਪੇ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰ ਬਣਾਇਓ। ਜਿਹਨਾਂ ਨੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਧਿਆਨ ਧਰ ਲਿਆ, ਗੁਰਮੁਖੋ ਨੂੰ ਸੰਕਟ ਅਤੇ 84 ਦੇ ਗੇੜੇ 'ਚ ਨਹੀਂ ਆਉਣਾ ਪਏਗਾ। ਇਹ ਵੀ ਆਧਾਰ ਨਾਲ ਆਪਾਂ ਹੁਣੇ ਵਿਚਾਰ ਰਹੇ ਹਾਂ। ਕਹਿਣ ਲੱਗਾ ਮੇਰੇ ਮੁਰਸ਼ਦ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ। ਜਮਾਲ ਕਾਹਲਾ ਨਹੀਂ, ਕਹਿਣ ਲੱਗਾ ਮਿੱਤਰਾ ਪੈਸੇ ਦੀ ਗੱਲ ਫੇਰ ਕਰਾਂਗੇ, ਪਹਿਲਾਂ ਮੁਰਸ਼ਦ ਕੋਲ ਚਲੀਏ। ਅੰਮ੍ਰਿਤਸਰ ਸਾਹਿਬ ਆਏ, ਜਿਹਦੇ ਬਾਰੇ ਆਪਾਂ ਪੜ੍ਹਦੇ ਅੰਮ੍ਰਿਤਸਰ ਸਿਫਤੀ ਦਾ ਘਰ, ਇਹਨੂੰ ਚਿੱਥਿਆ ਕਰੋ। ਆਪਾਂ ਕਈ ਵਾਰ ਗੁਰਜੀਆਂ ਦੇ ਨਾਲ ਬਹਿਰ ਕਰਕੇ ਦੂਜਿਆਂ ਦੀ ਨਿੰਦਿਆ ਕਰਦੇ ਹਾਂ, ਇਹ ਨਿੰਦਿਆ ਦਾ ਵਾਲੀ ਜਗ੍ਹਾ ਨਹੀਂ ਜੀ। ਮੈਂ ਹੁਣੇ ਅੰਦਰ ਮੱਥਾ ਟੇਕਣ ਆਇਆ ਤੇ ਬਜ਼ੁਰਗ ਬਤਾਵਾਂ ਐਨ ਗੱਲਾਂ ਚ ਮਸਰੂਫ, ਇੱਕ ਦੂਜੇ ਦੀ ਨਿੰਦਿਆ ਚੁਗਲੀ ਸੁਣ। ਮੈਂ ਕਿਹਾ ਕਿ ਇੱਥੇ ਆ ਕੇ ਵੀ ਘਾਟਾ, ਇੱਥੇ ਆਈਏ ਤੇ ਕੇਵਲ ਕਰਤੇ ਦੀ ਸਿਫਤ ਕਰੀਏ, ਉਸ ਪਰਮਾਤਮਾ ਦਾ ਸਿਫਤੋ ਸਲਾਹ ਕਰੀਏ। ਇਹ ਜਗ੍ਹਾ ਅੰਮ੍ਰਿਤਸਰ ਸਿਫਤੀ ਦਾ ਘਰ, ਡੇਠੇ ਸਭੇ ਥਾਵ ਨਹੀਂ ਤੁਰ ਗਿਆ। ਬੜੀਆਂ ਥਾਵਾਂ ਤੇ ਗਏ ਪਰ ਇਹ ਜਗ੍ਹਾ ਵਰਗੀ ਜਗ੍ਹਾ ਨਹੀਂ ਆਇਆ, ਕਿਉਂਕਿ ਬਾਂਹ ਸੜੀ ਹੈ ਤੇ ਦਰਦ ਲਾਜ਼ਮੀ ਹੋਣੀ ਸੀ। ਕਹਿਣ ਲੱਗਾ ਮਹਾਰਾਜ, ਤੂੰ ਝੂਠਿਆਂ ਦਾ ਪਾਕ ਕਰਨ ਲੱਗ ਪਿਆ, ਮੇਰੇ ਪਾਤਸ਼ਾਹ ਨੂੰ ਗੁੱਟੂ ਫੜਿਆ, ਸਿਰ ਪਲੋਸਿਆ ਤੇ ਕਹਿਣ ਲੱਗੇ, ਨਹੀਂ ਨਹੀਂ ਜਮਾਲ, ਬੁਰਾ ਨਾ ਮੰਨੀ, ਤੈਨੂੰ ਖੇਡ ਹੈ, ਪਰ ਮਿੱਤਰਾ ਇਹ ਦੱਸ ਵੀ ਤੂੰ ਅਰਦਾਸ ਕਿੰਨੇ ਅੱਗੇ ਕੀਤੀ। ਆਪਾਂ ਜੋ ਅਰਦਾਸ ਕਰਦੇ ਹਾਂ ਨਾ, ਜੇ ਕਿਤੇ ਟਾਂਗਾ ਟੁੱਟ ਗਿਆ ਤੇ ਉੱਥੇ ਕਬਰ ਬਣ ਗਈ ਤੇ ਬਾਬਾ ਟਾਂਗੇ ਸ਼ਾਹ ਦਾ ਧਿਆਨ ਵੀ ਧਰੀ ਜਾਂਦੇ ਹਾਂ, ਟਾਂਗੇ ਸ਼ਾਹ ਦਾ। ਹਾਂ, ਪਰਸੋਂ ਚੌਥ ਮੈਂ ਕਿਤੇ ਕਥਾ ਕਰਨ ਗਿਆ ਤੇ ਹੈਰਾਨ ਹੋ ਗਿਆ, ਕਬਰ ਦੇ ਗੇਟ ਤੇ ਲਿਖਿਆ ਬਾਬਾ ਦਹਿਰ ਸ਼ਾਹ। ਮੈਂ ਕਿਹਾ ਵੀ ਨਾਂ ਤਾਂ ਬੜੇ ਨੇ, ਦਹਿਰ ਨਾ ਪੜਿਆ ਨੀ, ਦਹਿਰ ਕਿਹਦੇ ਨੇ? ਟਿੱਬੇ ਨੂੰ, ਜਿਹੜਾ ਟਿੱਬੇ ਤੇ ਬੈਠਾ ਕੋਈ ਮੰਗਦਾ ਮਰ ਗਿਆ ਨਾ, ਮੰਗਦਾ, ਉਹਨਾਂ ਨੇ ਮਹਿਸੂਸ ਨਹੀਂ ਕੀਤਾ ਵੀ ਟਿੱਬੇ ਤੇ ਬਹਿਣ ਭੁੱਖਾ ਮਰ ਗਿਆ ਤੇ ਉਹਦਾ ਨਾਮ ਦਹਿਰ ਸ਼ਾਹ। ਅਸੀਂ ਕੇਵਲ ਤੇ ਕੇਵਲ ਗੁਰੂ ਕੇ ਸਿੱਖਾਂ, ਸਾਨੂੰ ਕਲਗੀ ਗੁਰੂ ਰਾਮਦਾਸ ਪਾਤਸ਼ਾਹ ਨੇ ਕਲੀਅਰ ਕੱਟ ਸਮਝਾਇਆ, ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਮੇਰੇ ਪਾਤਸ਼ਾਹ ਕਹਿਣ ਲੱਗੇ, ਜਮਾਲ ਤੇਰਾ ਇੱਕ ਤੇ ਅਕੀਦਾ ਨਹੀਂ ਸੀ, ਇਹ ਪਤੰਗ ਨੇ ਪੰਕਤੀਆਂ ਪੜੀਆਂ ਸਨ, ਜੇ ਭੁੱਲੀ ਜੇ ਟੁੱਕੀ ਸਾਈਂ, ਭੀ ਤਿੰਜੀ ਕੰਢ ਗਿਆ, ਜਿੰਨਾ ਨਹੀਂ ਦੁਜਾਣੀ ਲੱਗਾ, ਝੂਰ ਮਰੋ ਸੇ ਵੰਢ ਗਿਆ, ਹੌਨ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਇਸ ਕਰਕੇ ਪਹਿਲੀ ਪੰਕਤੀ ਮੇਰੇ ਪਾਤਸ਼ਾਹ ਕਹਿੰਦੇ, ਤੁਰ ਬੁਲ ਦੂਜਾ ਨਾ ਹੀ ਕੋਈ, ਹੇ ਵਾਹਿਗੁਰੂ ਹੇ ਪਰਿਪੂਰਨ ਪ੍ਰਮਾਤਮਾ, ਤੇਰੇ ਤੋਂ ਬਿਨਾ ਦੂਜਾ ਕੋਈ ਹੋਰ ਹੈ ਹੀ ਨਹੀਂ।
ਕਰਤਾਰੋ ਕਰਹਿ ਸੋਹੇ,
ਤੇਰਾ ਤੂੰ ਲੱਭਜਾ ਨਾ, ਇਹ ਬੜਾ ਬਕੀਮਤਾ ਜੀ, ਬੜਾ ਬਕੀਮਤਾ। ਆਪਾਂ ਇਹ ਮੈਂ ਤਕਰੀਬਨ ਗਾਹ ਬਗਾਹ ਬੇਨਤੀ ਕਰਦਾ ਰਹਿੰਦਾ ਆਪ ਜੀ ਨੂੰ, ਕਿਸੇ ਨੂੰ ਮਿਲੀਏ ਕਿ ਆਪਾਂ ਤੂੰ ਨਹੀਂ ਕਹਿੰਦੇ ਤੁਸੀਂ ਕਹਿੰਦੇ ਆ, ਭੈਣ ਜੀ ਤੁਹਾਡਾ ਕੀ ਹਾਲ ਹੈ, ਹੋਰ ਸੁਣਾਓ ਪਰਿਵਾਰ ਦਾ, ਭਾਈ ਸਾਹਿਬ ਤੁਸੀਂ ਕਦੋਂ ਆਏ, ਤੇ ਜੇ ਕਵੇ ਨੇ ਵੀ ਤੂੰ ਕਦੋਂ ਆਇਆ, ਤੇ ਆਪਾਂ ਪਰਾਂ ਮੂੰਹ ਕਰਕੇ ਨਹੀਂ, ਤੈਨੂੰ ਬੋਲਣ ਦੀ ਭੂਰਾ ਜੀ ਵੀ ਅਗਲ ਨਹੀਂ, ਤੂੰ ਤੂੰ ਕਰਦਾ। ਲੇਕਿਨ ਗੁਰੂ ਕੀ ਬਾਣੀ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਤੂੰ ਕਰਕੇ ਸੰਬੋਧਨ ਕੀਤਾ, ਤੁਸੀਂ ਕਰਕੇ ਨਹੀਂ, ਕਾਰਨ ਕੀ ਹੈ? ਤੁਸੀਂ ਬਹੁ ਵਚਨ ਸ਼ਬਦ ਹੈ, ਬਹੁ ਵਚਨ, ਇੱਕ ਤੋਂ ਇਲਾਵਾ ਦੋ ਚਾਰ ਪੰਜ ਦਸ ਜਿੰਨੇ ਵੀ ਹੋਣਾ ਆਪਾਂ ਉਹਨਾਂ ਸਾਨੂੰ ਕਹਿੰਦੇ ਤੁਸੀਂ। ਲੇਕਿਨ ਜਿਹੜਾ ਤੂੰ ਹੈ ਨਾ, ਉਹ ਕੇਵਲ ਤੇ ਕੇਵਲ ਇੱਕ ਦਾ ਪ੍ਰਤੀਕ ਹੈ, ਯੂਨੀਕ। ਮਾਝ ਰਾਗ ਵਿੱਚ ਹਜ਼ੂਰ ਨੇ ਸਾਨੂੰ ਸਮਝਾਇਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਤ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ। ਇੱਕੇ ਪੰਕਤੀ ਵਿੱਚ ਪੰਜ ਮੇਰਾ ਤੂੰ ਕਿਹਾ, ਪੰਜ ਮੇਰਾ। ਇਸ ਕਰਕੇ ਤੂੰ ਦਾ ਭਾਵ ਹੈ ਕੇਵਲ ਤੇ ਕੇਵਲ ਇੱਕ। ਅੱਗੇ ਸਾਨੂੰ ਪਰਮਾਤਮਾ ਕਹਿੰਦਾ ਵੀ ਮਿੱਤਰਾ, ਤੂੰ ਇਕੱਲਾ ਮੇਰੇ ਅੱਗੇ ਅਰਦਾਸ ਕਿਉਂ ਕਰਦਾ? ਤਾਂ ਨਾਲ ਜਵਾਬ ਹੈ, ਕਰਤਾਰ ਦਾ ਭਾਵ ਹੈ ਕਰਕੇ ਦੇ ਹੱਥ ਨੂੰ। ਉਸ ਪਰਿਪੂਰਨ ਪਰਮਾਤਮਾ ਦੇ ਹੱਥ ਵਿੱਚ ਗੁਰਮੁਖੋ ਸਾਡੇ ਜੀਵਨ ਦੀ ਤਾਰ ਹੈ, ਸਾਡੀ ਰੋਜ਼ੀ ਰੋਟੀ ਦੀ ਤਾਰ ਹੈ। ਪਤਾ ਨਹੀਂ ਸਾਨੂੰ ਕੱਲ੍ਹ ਨੂੰ ਕੀ ਮਿਲਣਾ, ਉਸ ਮਾਲਕ ਨੂੰ ਪਤਾ ਹੈ। ਸਾਡੇ ਸਵਾਸਾਂ ਦੀ ਤਾਰ ਉਹਦੇ ਹੱਥ ਵਿੱਚ, ਸਾਡੀ ਰੋਜ਼ੀ ਅਤੇ ਰੋਟੀ ਦੀ ਜਿਹੜੀ ਤਾਰ ਉਹਦੇ ਹੱਥ ਵਿੱਚ। ਇਸ ਕਰਕੇ ਇਹਦਾ ਅਰਥ ਹੈ ਕਰਤਾਰ, ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਬਣਾਉਣ ਵਾਲਾ ਹੈ। ਇਸ ਕਰਕੇ ਮੈਂ ਤੇਰੇ ਅੱਗੇ ਬੇਨਤੀ ਕੀਤੀ, ਕਿਉਂ ਕਰੇ ਸੋ ਹੋਏ, ਜੋ ਤੂੰ ਕਰਦਾ ਉਹ ਹੀ ਹੁੰਦਾ ਹੋਵੇਗਾ।
ਤੇਰਾ ਜੋਰ ਤੇਰੀ ਮਨ ਟੇਕ,
ਮਹਾਰਾਜ ਕੇਵਲ ਤੇ ਕੇਵਲ ਇੱਕ ਤੇਰਾ ਬਲ ਹੈ। ਆਪਾਂ ਰੋਜ਼ਾਨਾ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਪਾਵਨ ਬਾਣੀ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਨਾ ਮਰਜ਼ੀ ਦਾ ਗੁਰਮੁਖੋਂ ਮਰਿਆ ਜਾਂਦਾ ਤੇ ਨਾ ਮਰਜ਼ੀ ਦਾ ਜਿਉਂਇਆ ਜਾਂਦਾ। ਜੇ ਆਪਾਂ ਕਈ ਵਾਰ ਘਟਨਾਵਾਂ ਲੈਂਦੇ ਵੀ ਕਿਸੇ ਨੇ ਛਾਲ ਮਾਰੀ ਤੇ ਉਸੇ ਮੌਕੇ ਕੋਈ ਬੰਦਾ ਉਹਨੇ ਫੜ ਕੇ ਬਾਹੂ ਫੜ ਲਿਆ ਵੀ ਭਾਈ ਤੂੰ ਕਮਲਾ, ਮਰਨਾ ਚਾਹੁੰਦਾ ਪਰ ਅਜੇ ਕਰਤਾਰ ਦੀ ਮਰਜ਼ੀ ਨਹੀਂ। ਇਸ ਕਰਕੇ ਮੇਰੇ ਵਹਿਬ ਨੂੰ ਤੇਰਾ ਬਾਲ ਹੈ ਤੇ ਤੇਰਾ ਹੀ ਆਸਰਾ ਹੈ।
ਸਦਾ ਸਦਾ ਜਪ ਨਾਨਕ ਏਕ।
ਸਾਡੇ ਮਨ ਵਿੱਚ ਇੱਕ ਮਾੜਾ ਜਿਹਾ ਸ਼ੰਕਾ ਆ ਗਿਆ ਵੀ ਮਹਾਰਾਜ ਉਹਨੇ ਜਿਹੜੀ ਟੇਕ ਵਾਲੀ ਗੱਲ ਕਿਉਂ ਕਹੀ ਹੈ ਵੀ ਤੇਰਾ ਜੋਰ ਤੇਰੀ ਪਰ ਟੇਕ, ਪਹਿਲਾਂ ਜੋਰ ਆਖਿਆ ਮੁੜ ਕੇ ਟੇਕ। ਇਹਦਾ ਗੁਰਮੁਖੋਂ ਮੈਂ ਆਪਣੇ ਉਸਤਾਦ ਜੀ ਕੋਲ ਅਰਥੇ ਪੜ੍ਹਿਆ ਹੈ, ਟੇਕ ਦਾ ਉਹਨਾਂ ਨੂੰ ਸਾਨੂੰ ਪੜ੍ਹਾਇਆ। ਉਹ ਕਹਿੰਦੇ ਵੀ ਆਪਾਂ ਘੜੇ ਦੇ ਉੱਪਰ ਕੋਈ ਮਾੜੀ ਜਿਹੀ ਚੀਜ਼ ਸੁੱਟੀਏ ਤੇ ਘੜਾ ਟੁੱਟ ਜਾਂਦਾ ਹੈ, ਲੇਕਿਨ ਜਿਹੜਾ ਕਲਿਆਰ ਵੀਰ ਹੈ ਉਹ ਘੜੇ ਨੂੰ ਘੜਦਾ ਸੱਟਾਂ ਮਾਰਦਾ ਪਰ ਘੜਾ ਟੁੱਟਦਾ ਨਹੀਂ। ਆਪਾਂ ਇੱਕ ਵਾਰ ਸੱਟ ਮਾਰੀ ਤੇ ਘੜਾ ਟੁੱਟ ਗਿਆ, ਲੇਕਿਨ ਕਲਿਆਰ ਨੇ ਪਤਾ ਨਹੀਂ ਕਿੰਨੀਆਂ ਸੱਟਾਂ ਮਾਰੀਆਂ ਪਰ ਘੜਾ ਟੁੱਟਾ ਨਾ। ਉਹਦਾ ਭਾਵ ਉਹਨੇ ਥੱਲੇ ਹੱਥ ਰੱਖਿਆ, ਥੱਲੇ ਹੱਥ ਰੱਖਣ ਕਰਕੇ ਉਹ ਘੜਾ ਟੁੱਟਦਾ ਨਹੀਂ। ਇਸੇ ਕਰਕੇ ਵਾਹਿਗੁਰੂ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਣੇ ਨੇ, ਸੱਟਾਂ ਲੱਗਣੀਆਂ ਨੇ, ਪਰ ਤੂੰ ਥੱਲੇ ਹੱਥ ਰੱਖੇ, ਮੈਂ ਕਿਤੇ ਟੁੱਟ ਨਾ ਜਾਵਾਂ।
ਮੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ।
ਪਾਤਸ਼ਾਹ ਕਹਿੰਦੇ ਗੁਰਮੁਖਾ ਸਦੀਵੀ ਤੌਰ ਤੇ ਲੱਗਾ ਰਹੋ। ਸਤਿਗੁਰੂ ਪਾਤਸ਼ਾਹ ਦਾ ਫਰਮਾਨ ਹੈ, ਕੇਸੂ ਕੇਸੂ ਕੂਕੀਐ ਨਾ ਸੋਵੇ ਆਸਾਰ, ਰਾਤ ਦਿਸ ਕੇ ਕੂਕਣੇ ਕਦੂ ਕੇ ਸੁਣੀ ਪੁਕਾਰ। ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਸੁਣ ਹੀ ਲਏਗਾ ਨਾ। ਅੰਮ੍ਰਿਤਸਰ ਸਾਹਿਬ ਦਾ ਗੁਰਮੁਖੜਾ ਪਹਿਲਾ ਜੰਗ ਹੋਇਆ ਨਾ, ਉਹਦਾ ਜਨੈਲ ਹੋਇਆ ਗੁਰਮੁਖ ਪਿਆਰਾ ਭਾਈ ਭਾਨਾ ਜੀ ਇਲਾਹਾਬਾਦ ਦੇ ਰਹਿਣ ਵਾਲੇ ਸਨ। ਉਹਨਾਂ ਦੇ ਮੈਂ ਜੀਵਨੀ ਪੜ੍ਹੀ ਕੁਝ ਦਿਨ ਪਹਿਲਾਂ। ਉਹ ਭਾਈ ਭਾਨਾ ਜੀ ਗੰਗਾ ਦੇ ਕਿਨਾਰੇ ਤੇ ਜਾ ਕਰਕੇ ਸਵੇਰੇ ਵਹਿਗੁਰੂ ਵਹਿਗੁਰੂ ਦਾ ਜਾਪ ਕਰਦੇ ਜਾਂ ਜੋ ਵੀ ਬਾਣੀ ਪੜ੍ਹਦੇ ਤੇ ਕਿਸੇ ਮਨ ਚੱਲੇ ਨੇ ਹੋਸ਼ੇ ਬੰਦੇ ਨੇ ਆਖਿਆ ਵੀ ਤੂੰ ਬਲੇ ਰਾਤ ਇਹੋ ਕੰਮ ਕਰੀ ਜਾਂਦਾ ਵਹਿਗੁਰੂ ਵਹਿਗੁਰੂ, ਤੇ ਉਹਦੇ ਨਾਲ ਕੀ ਹੋਏਗਾ। ਮੈਂ ਗੁਰਮੁਖਾਂ ਦੀ ਅਵਸਥਾ ਪੜ੍ਹ ਕੇ ਨਮਸਕਾਰ ਕੀਤੀ ਉਹਨਾਂ ਗੁਰਮੁਖਾਂ ਨੂੰ, ਤਾਂ ਕਿਹੋ ਜਿਹੇ ਸਾਡੇ ਵਡੇਰੇ ਸਨ। ਉਹ ਕਹਿੰਦਾ ਗੁਰਮੁਖਾ ਮੇਰੇ ਅੰਦਰ ਪੰਜ ਚੋਰ ਵੜ ਗਏ ਨੇ ਅੰਦਰ, ਜਿਹੜਾ ਆਪਾਂ ਵਹਿਗੁਰੂ ਵਹਿਗੁਰੂ ਕਹਿੰਦੇ ਹਾਂ ਨਾ ਬਾਣੀ ਪੜ੍ਹਦੇ ਹਾਂ, ਇਹ ਕਿਉਂ ਕਹਿੰਦੇ ਹਾਂ। ਭਾਈ ਭਾਨਾ ਜੀ ਉਹਨੂੰ ਕਹਿਣ ਲੱਗੇ ਮਿੱਤਰਾ ਮੇਰੇ ਅੰਦਰ ਪੰਜ ਚੋਰ ਵੜ ਗਏ ਨੇ, ਮੈਂ ਹਾਕਮ ਨੂੰ ਆਵਾਜ਼ਾਂ ਮਾਰਦਾ ਤੇ ਕਿਤੇ ਆਣ ਕੇ ਪੰਜਾਂ ਚੋਰਾਂ ਨੂੰ ਕੱਢਦੇ ਤੇ ਜਦੋਂ ਹਾਕਮ ਆ ਗਿਆ ਤੇ ਇਹਨਾਂ ਨਿਕਲਣਾ ਪੈਣਾ ਹੈ। ਭਾਈ ਭਾਨਾ ਜੀ ਜੀਵਨੀ 'ਚ ਮੈਂ ਨੋਟ ਪੜਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਸਦੀਵੀ ਤੌਰ ਤੇ ਉਸ ਪਰਮਾਤਮਾ ਦਾ ਜਾਪ ਕਰ, ਪਰ ਕਰੀ ਇੱਕ ਦਾ
ਸਭ ਉੱਪਰ ਤਾਰ ਬ੍ਰਹਮ ਦਾ ਤਾਰ,
ਪਰਿਪੂਰਨ ਪਰਮਾਤਮਾ ਸਾਰਿਆਂ ਤੋਂ ਉੱਚਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀਵਾਨ ਸ਼ਿਵਜੀ, ਜੇ ਤਿਸ ਭਾਵੇ ਤੇ ਵੀ ਚਲਾਵੇ, ਇਹ ਹੈ ਇੱਕ। ਸ਼ਿਵਜੀ ਵੀ ਕਹਿੰਦੇ ਹਾਂ, ਬ੍ਰਹਮਾ ਵੀ ਕਹਿੰਦੇ ਹਾਂ, ਵਿਸ਼ਨੂੰ ਵੀ ਕਹਿੰਦੇ ਹਾਂ, ਪਰ ਇਹਨਾਂ ਤਿੰਨਾਂ ਦੇ ਉੱਪਰ ਇੱਕ ਕੰਟਰੋਲ ਹੈ, ਉਹਦਾ ਓਟ ਆਸਰਾ ਧਾਰਨਾ ਕਰ।
ਤੇਰੀ ਟੇਕ ਤੇਰਾ ਆਧਾਰ,
ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੇ ਵਹਿਗੁਰੂ, ਸਾਨੂੰ ਕੇਵਲ ਤੇ ਕੇਵਲ ਇੱਕ ਤੇਰਾ ਆਸਰਾ ਹੈ, ਕਿਉਂ
ਰਹਾ
ਰਾਮ ਦੇ ਕਰ ਕਿਰਪਾ। ਸਿੱਖਿਆ ਕਰਦੇ ਨੇ ਇਹਦੇ ਗੁਰਮੁਖ ਵਿਦਵਾਨ ਵੀਰਾਂ ਨੇ ਬਹੁਤ ਅਰਥ ਕੀਤੇ ਨੇ। ਇੱਕ ਮੈਂ ਕਿਸੇ ਗੁਰਮੁਖ ਦੀ ਕਿਤਾਬ 'ਚ ਪੜ੍ਹਿਆ, ਬੜਾ ਚੰਗਾ ਲੱਗਾ, ਰਹਾਉ ਦਾ ਅਰਥ ਉਹਨਾਂ ਕੀਤਾ ਹੈ। ਰਹਾਉ ਦਾ ਅਰਥ ਬਸਰਾਮ, ਉਸ ਵੀਰ ਨੇ ਇਹਦਾ ਅਰਥ ਕੀਤਾ ਵੀ ਗੁਰਮੁਖਾਂ ਸਾਰੀ ਜ਼ਿੰਦਗੀ ਭੱਜਿਆ ਰਹੇਗਾ, ਕਿਤੇ ਖਲੋਣਾ ਵੀ ਕਰ। ਮੈਨੂੰ ਬੜਾ ਚੰਗਾ ਲੱਗਾ, ਮੈਂ ਤਾਂ ਬੇਨਤੀ ਕੀਤੀ ਨਹੀਂ ਕਿ ਆਮ ਅਰਥ ਹੁੰਦਾ ਰਹਾਉ ਬਸਰਾਮ ਦੇ ਕਹਿੰਦੇ ਹਨ, ਅਸੀਂ ਉਹਨਾਂ ਕਰ ਜਾਂਦੇ ਹਾਂ। ਇਹ ਰਹਾਉ ਕਹਿੰਦੀ ਵੀ ਗੁਰਮੁਖਾਂ ਭੱਜਾ ਨਾ ਫਿਰ, ਕੇਵਲ ਤੇ ਕੇਵਲ ਇਹ ਗੁਰੂ ਦੇ ਦਰ ਤੇ ਟਿਕਣਾ ਕਰ। ਸੀ ਹੁਣ ਵੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ।
ਅਗਮ ਅਗਾਦਾ
ਭਾਵ ਦਾ ਮਨ ਦੀ ਗਮਤਾ ਤੋਂ ਪਰਾਂ, ਜਿਵੇਂ ਆਪਾਂ ਕਹਿੰਦੇ ਮੈਂ ਤਾਂ ਸੋਚਿਆ ਵੀ ਜਿਹੜਾ ਕੰਮ ਹੋ ਗਿਆ ਉਹਦਾ ਅਰਥ ਹੁੰਦਾ ਅਗਮ, ਅਗਾਧ ਤੋਂ ਭਾਵ ਗਤੀ ਤੋਂ ਰਹਿਤ, ਉੱਚਿਆਂ ਤੋਂ ਉੱਚਾ, ਬੰਨਿਆਂ ਤੋਂ ਪਰਾਂ, ਹੱਦਾਂ ਤੋਂ ਪਰਾਂ, ਅਪਾਰ ਤੋਂ ਭਾਵ ਬੰਨਿਆਂ ਤੋਂ ਪਰਾਂ।
ਜੋ ਤੁਸੀਂ ਭਉ ਦੁੱਖ
ਤੇਰੀ ਸੇਵਾ ਕਰਦੇ ਨੇ ਨਾ ਉਹਨਾਂ ਨੂੰ ਭਉ ਰੇ। ਉਹ ਜਲਾਦ ਨੂੰ ਕਹਿੰਦੇ ਮਿੱਤਰਾ ਗੁੱਟ ਤੇ ਵਾਰ ਨਾ ਕਰ, ਪੋਟੇ ਤੇ ਵਾਰ ਕਰ, ਤੇਰੇ ਮਾਲਕ ਵੀ ਆ ਗਿਆ, ਤੂੰ ਬੰਦ ਬੰਦ ਕੱਟੇ ਤੇ ਮਿੱਤਰਾ ਭੁਲੇਖਾ ਖਾ ਗਿਆ। ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦਾ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ।
ਗੁਰ ਪ੍ਰਸਾਦ ਨਾਨਕ ਗੁਣ ਗਾਏ,
ਕਿਰਪਾ ਕਰੇਗਾ ਤੇ ਇਹ ਜੀਵ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾਵੇਗਾ, ਗਾਉਂਦਾ ਹੈ ਗਾਵੇਗਾ।
ਜੋ ਦੀਸੈ ਸੋ ਤੇਰਾ ਰੂਪ,
ਸਵਾਲ ਕਰਦੇ ਵੀ ਗੁਣ ਗਾਉਣ ਕੀ ਹੋਵੇਗਾ, ਹਜ਼ੂਰ ਕਹਿੰਦੇ ਉਹਨਾਂ ਦੀ ਅੰਟੰਗਲ ਅੰਤਰੀਨ ਅਵਸਥਾ ਬਦਲ ਜਾਏਗੀ। ਆਪਾਂ ਤਾਂ ਕਹਿੰਦੇ ਉਪਰਾ ਆਦਮੀ ਹੈ, ਉਹ ਕਹਿੰਦੇ ਨਾ ਭਾਈ, ਜੋ ਦੀਸੇ ਸੋ ਤੇਰਾ ਰੂਪ, ਕੌਣ ਕਿਹੜੀ ਜਗ੍ਹਾ ਜਿੱਥੇ ਤੂੰ ਨੀ, ਤੂੰ ਸਾਰਿਆਂ 'ਚ ਵਿਆਪਕ ਹੈ।
ਗੁਣ ਨਿਧਾਨ ਗੋਬਿੰਦ ਅਮੂਪ,
ਖਜ਼ਾਨਾ ਗਿਆਨ ਦੇ ਦੁਆਰਾ ਸਮਝਿਆ ਜਾਂਦਾ, ਉਪਮਾ ਤੋਂ ਰਹਿਤ ਹੈ।
ਸਿਮਰ 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 ਜਨ ਸੋ,
ਇਹਨਾਂ ਸਿਮਰਨ ਤਾਇਆ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਇਹਦਾ ਪਾਓ ਉੱਤੋਂ ਉੱਤੋਂ ਨਹੀਂ। ਤਿੰਨ ਵੇਰਾ ਸਿਮਰਨ ਤੋਂ ਪਾਪ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਆਪਾਂ ਸਰੀਰ ਕਰਕੇ ਵੀ ਗੁਰਮੁਖ ਚੇਤੇ ਕਰਦੇ ਹਾਂ ਅਤੇ ਬਾਣੀ ਕਰਕੇ ਕਰਦੇ, ਪਰ ਮਨ ਕਰਕੇ ਨਹੀਂ, ਕਮਜ਼ੋਰੀ ਸਾਡੀ। ਹਜ਼ੂਰ ਕਹਿੰਦੇ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਦਾਸ ਬਣ ਕੇ ਚੇਤੇ ਕਰ।
ਨਾਨਕ ਕਰਮ ਪ੍ਰਾਪਤ ਹੋਏ,
ਕਰਮਾਂ ਦੇ ਨਾਲ ਤੈਨੂੰ ਦੀ ਪ੍ਰਾਪਤੀ ਹੋ ਜਾਏਗੀ, ਤੂੰ ਭਾਗਾਂ ਵਾਲਾ ਬਣ ਜਾਏਗਾ।
ਜਿਨ ਜਪਿਆ ਤਿਸ ਕਉ ਬਲਿਹਾਰ,
ਪਿਆਰੇ ਉਸ ਪ੍ਰਮਾਤਮਾ ਨੂੰ ਜਪਣਾ ਕੀਤਾ, ਭਾਵੇਂ ਬਾਬਾ ਫਰੀਦ ਜੀ ਹੋਣ, ਭਾਵੇਂ ਬਾਬਾ ਜੈਦੇਵ ਜੀ ਹੋਣ, ਬਾਬਾ ਰਵਿਦਾਸ ਜੀ ਹੋਣ, ਅਸੀਂ ਸਾਰਿਆਂ ਤੋਂ ਸਦਕੇ ਜਾਂਦੇ ਹਾਂ।
ਇਸ ਕੈ ਸੰਗ ਤਰੈ ਸੰਸਾਰ,
ਉਹਨਾਂ ਦੀ ਸੰਗਤ ਕਰਕੇ ਸੰਸਾਰ ਦਾ ਭਾਵਨਾ, ਸੰਸਥਿਆਂ 'ਚ ਜੁੜੇ ਹੋਏ ਲੋਕ, ਉਹਨਾਂ ਦੀ ਸੰਗਤ ਕਰਕੇ ਜਿਹੜੇ ਸੰਸਥਿਆਂ 'ਚ ਪੈ ਰਹੇ ਨਾ, ਉਹ ਸੰਸਾਰ ਤੋਂ ਤਰ ਗਏ।
ਕਹੁ ਨਾਨਕ ਪ੍ਰਭ ਲੋਚਾ ਪੂਰੇ,
ਵਾਹਿਗੁਰੂ ਇੱਕ ਮੇਰੀ ਇੱਛਾ ਹੈ, ਉਹ ਕਿਰਪਾ ਕਰਕੇ ਪੂਰੀ ਕਰਨਾ ਕਰੋ ਜੀ।
ਸੰਤ ਜਨਾ ਕੀ ਬਾਦਸ਼ਾਹ ਧੂਰੇ,
ਪਿਆਰੇ ਦੇ ਅੰਦਰ ਸੱਤ ਹੈ ਤੇ ਸੰਤੋਖ ਹੈ ਨਾ, ਸੰਨ ਦੋ ਚੀਜ਼ਾਂ ਦਾ ਬਣਦਾ ਜੇ, ਇੱਕ ਸੱਤ ਹੋਵੇ, ਇੱਕ ਸੰਤੋਖ ਹੋਵੇ। ਜਿਹਨਾਂ ਗੁਰਮੁਖ ਪਿਆਰੇ ਦੇ ਕੋਲ ਸੱਤ ਹੀ ਸੰਤੋਖ ਹੈ, ਵਾਹਿਗੁਰੂ ਮਿਹਰ ਕਰ ਕਿਤੇ ਸਾਨੂੰ ਉਹਨਾਂ ਦੀ ਚਰਨ ਧੂੜੀ ਨਸੀਬ ਹੋਵੇ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ, ਇਹ ਗੁਰੂ ਕਾ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਜਿਨ ਜਪਿਆ ਤਿਸ ਕਉ ਬਲਿਹਾਰ।